ਤਿਹ ਜਨ ਜਚ ਜਗਤਰ ਪਰ ਜਾਨੀਅਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ। ਪਾਵਨ ਬਚਨ ਫਰਮਾਉਂਦੇ ਹਨ ਕਿ ਜਿਸ ਗੁਰੂ ਸਾਹਿਬ ਦਾ ਸਾਰੇ ਸੰਸਾਰ ਭਾਵ ਸਾਰੇ ਜਗਤ ਤੋਂ ਬਾਸ ਜਾਨੀਅਤ ਨਿਵਾਸ ਜਾਣਿਆ ਜਾਂਦਾ ਅਤੇ ਬਾਸੁਰ ਰਹਿਣ ਦਿਨੇ ਰਾਤੀ ਜਿਨ੍ਹਾਂ ਦਾ ਨਾਮ ਸੋ ਪ੍ਰੇਮ ਦੇ ਨਾਲ ਜਾਣਿਆ ਜਾਂਦਾ ਹੈ। ਭੱਟੋ ਜੇ ਮੰਗਣਾ ਹੋਵੇ ਤਾਂ ਉਸ ਗੁਰੂ ਅਰਜਨ ਦੇਵ ਸਾਹਿਬ ਦੇ ਪਾਸੋਂ ਜਾ ਕੇ ਭਾਵ ਮੰਗਣਾ ਕਰੋ ਭਾਈ, ਕਿਉਂਕਿ ਜਗਤ ਤੋਂ ਪਰੇ ਜੋ ਪਰਮਾਤਮਾ ਹੈ ਸੋ ਉਹਦੇ ਵਿੱਚ ਜਿਨ੍ਹਾਂ ਗੁਰਾਂ ਦਾ ਨਿਵਾਸ ਜਾਣਿਆ ਜਾਂਦਾ ਅਤੇ ਦਿਨ ਰਾਤੀ ਜਿਨ੍ਹਾਂ ਦਾ ਨਾਮ ਨਾਲ ਪ੍ਰੇਮ ਜਾਣਿਆ ਜਾਂਦਾ ਉਸ ਗੁਰੂ ਦੇ ਦਰਸ਼ਨਾਂ ਨੂੰ ਹੇ ਜਨੋ ਵਾਹਿਗੁਰੂ ਪਾਸੋਂ ਜਚ ਹੋ ਮੰਗਣਾ ਕਰੋ। ਤੇ ਜਨ ਜਚ ਹੋ ਜਗਤਰ ਪਰ ਜਾਨੀਅਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਜਗਤਰ। ਸੋ ਇਸ ਪ੍ਰਕਾਰ ਮਹਾਰਾਜ ਨੇ ਕਲਯੁੱਗ ਦੇ ਜਿਹੜਾ ਜਹਾਜ਼ ਰਚਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਮਹਾਰਾਜ ਨੇ ਜੋਤੀ ਜੋ ਸਮਾਉਣ ਲੱਗਿਆਂ ਸੋ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਭਾਦਰ ਸੁਦੀ ਏਕਮ ਵਾਲੇ ਦਿਨ 1661 ਵਿਕਰੀ ਨੂੰ ਹਰਿਮੰਦਰ ਸਾਹਿਬ 'ਚ ਪਹਿਲਾ ਪ੍ਰਕਾਸ਼ ਹੋਇਆ। ਫਿਰ 2008 ਦੇ ਵਿੱਚ ਆਪਾਂ ਮਨਾ ਰਹੇ ਹਾਂ ਮਹਾਰਾਜ ਦਾ। 1708 ਵਿੱਚ ਜੋ ਗੁਰਤਾ ਗੱਦੀ ਪੰਜ ਪੈਸੇ ਨਾਲੀਏ ਰੱਖ ਕੇ ਪੰਜ ਸਿੰਘ ਖੜ੍ਹੇ ਕਰਕੇ ਤਾਬਿਆ ਭਾਈ ਮਨੀ ਸਿੰਘ ਨੂੰ ਬਿਠਾ ਕੇ ਗਾਤਰੇ ਵਾਲੀ ਵੱਡੀ ਸ੍ਰੀ ਸਾਹਿਬ ਲਾ ਕੇ ਅੱਗੇ ਰੱਖ ਕੇ ਸੰਗਤ ਵੀ ਖੜ੍ਹੀ ਕੀਤੀ, ਪ੍ਰਕਰਮਾ ਕੀਤੀਆਂ ਪੰਜ। ਪੰਥ ਪ੍ਰਕਾਸ਼ ਵਿੱਚ ਇਹ 40 ਨਿਵਾਸ ਦੇ ਵਿੱਚ ਜੋ 338 ਅੰਗ 'ਤੇ ਉੱਥੇ ਲਿਖਿਆ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੇਹ। ਸਭ ਗੁਰੂ ਪ੍ਰਗਟ ਪਏ ਪੂਰਨ ਹਾਰੇ ਅਵਤਾਰ, ਜਗਮਗ ਜੋਤ ਬਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਝਾਰ। ਜੋ ਦਰਸਿਓ ਚਾਹੈ ਗੁਰੂ ਕੋ ਸੋ ਦਰਸੈ ਗੁਰੂ ਗ੍ਰੰਥ, ਪੜ੍ਹੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ। ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ਼ ਉਦਾਰ, ਜੋ ਸਰਦਾ ਤਰਸੇਵ ਹੈ ਸੋ ਉਤਰੈ ਭਵ ਪਾਰ। ਇਹ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਇਸ ਪ੍ਰਕਾਰ ਲਿਖਿਆ। ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਆ, ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ। ਇਹ ਸਤਿਗੁਰੂ ਜੀ ਆਪ ਪਰਮ ਅਤੀਤ ਬੜੇ ਵੈਰਾਗ ਮੂਰਤੀ ਹੋ ਅਤੇ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹੋ। ਵਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ, ਵਾਸਨਾ ਤੋਂ ਬਾਹਰ ਹੋ, ਆਪ ਜੀ ਦੇ ਅੰਦਰ ਕਿਸੇ ਪਦਾਰਥ ਦੀ ਵਾਸਨਾ ਨਹੀਂ ਹੈ। ਪੈ ਤੋਂ ਭਾਵ ਬੌੜੋ, ਫਿਰ ਸਰੂਪ ਧਾਮ ਆਪ ਘਰ ਦੇ ਸਰੂਪ ਘਰ ਦੇ ਸਹਿਤ ਦੇਖੇ ਜਾਂਦੇ ਹੋ। ਆਪਰ ਪਰਮ ਪਰ ਪੁਰਖ ਸਿਉਂ ਪ੍ਰੇਮ ਲੱਗ ਗਿਆ, ਅਪਰੋਂ ਦਾ ਸੰਸਾਰ ਤੋਂ ਪਰਾ ਰੂਪ ਜੋ ਅਕਾਲ ਪੁਰਖ ਹੈ, ਪਰ ਭਰੀ ਪ੍ਰਕਾਰ ਉਸ ਨਾਲ ਆਪ ਜੀ ਦਾ ਪ੍ਰੇਮ ਲੱਗ ਰਿਹਾ। ਬਿਨ ਭਗਵੰਤ ਰਸ ਨਾਹੀਂ ਔਰੈ ਕਾਮ ਸਿਉਂ, ਭਗਵੰਤ ਦੇ ਨਾਮ ਰਸ ਤੋਂ ਬਿਨਾਂ ਹੋਰਨਾਂ ਪਦਾਰਥਾਂ ਨਾਲ ਆਪ ਜੀ ਦਾ ਕੋਈ ਕੰਮ ਨਹੀਂ ਹੈ ਜੀ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉਂ। ਸੋ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਸਰਬ ਮੈਂ ਪਾਠ ਕਰਨਾ ਬਿਨਾਂ ਬਿੰਦੀ ਤੋਂ, ਸਰਬ ਮੈਂ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉਂ। ਮਥੁਰਾ ਭੱਟ ਕਥਨ ਕਰਦਾ, ਮੈਂ ਮਥੁਰਾ ਦਾ ਪ੍ਰਭੂ ਜੋ ਗੁਰੂ ਅਰਜਨ ਪਾਤਸ਼ਾਹ, ਸਰਬ ਮੈਂ ਸਰਬਰੂਪ ਭਗਤੀ ਦੇ ਵਿੱਚ ਹੇਤ ਪ੍ਰੇਮ ਨੂੰ ਪਾ ਕੇ ਰਾਮ ਨਾਲ ਮਿਲ ਰਿਹਾ। ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। 1409 ਅੰਕ 'ਤੇ ਫਰਮਾਉਂਦੇ ਜਿਸ ਪਰਮਾਤਮਾ ਦਾ ਸਾਰੇ ਦੇਵਤੇ ਰਿਖੀ ਮੁਨੀ ਅੰਤ ਨਹੀਂ ਪਾਉਂਦੇ, ਇੰਦਰ ਅਤੇ ਸ਼ਿਵਾ ਨੇ ਮਹਾ ਬਹੁਤ ਕਾਲ ਭਾਵ 88,000 ਯੁੱਗ ਚੌਂਕੜੀ ਸਮਾਧੀ ਵਿੱਚ ਯੋਗ ਸਾਧਨਾ ਕੀਤੀ ਹੈ, ਪਰੰਤੂ ਅੰਤ ਨਹੀਂ ਪਾਇਆ। ਹੁਣ ਬੇਦ ਬੇਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਕਰੀ। ਉਹ ਪਰਮਾਤਮਾ ਦਾ ਅੰਤ ਲੈਣ ਵਾਸਤੇ ਉਹਨਾਂ ਬਿਰੰਚ ਬ੍ਰਹਮਾ ਵੇਦਾਂ ਨੂੰ ਵਿਚਾਰ ਰਿਹਾ, ਜਿਸ ਬ੍ਰਹਮਾ ਨੇ ਇੱਕ ਘੜੀ ਮਾਤਰ ਵੀ ਹਰੀ ਨਾਮ ਜਿਹੜਾ ਜਾਪ ਆ ਛੱਡਿਆ ਨਹੀਂ। ਛੱਡਿਆ ਉਹ ਡੱਡੇ ਥੱਲੇ ਅੱਧਾ ਜਾਈ ਆ, ਛੱਡਿਆ ਉਹ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰੇਸ਼ਟ ਨਿਹਾਲ ਕਰੀ। ਮਥੁਰਾ ਭੱਟ ਜੀ ਕਹਿੰਦੇ ਆ, ਐਸਾ ਜੋ ਪ੍ਰਭੂ ਹੈ ਜਿਸ ਦਾ ਅੰਤ ਕਿਸੇ ਨੇ ਪਾਇਆ ਨਹੀਂ, ਉਹ ਦੀਨ ਭਾਵ ਗਰੀਬਾਂ ਉੱਤੇ ਦਿਆਲੂ ਹੈ। ਉਹਨੇ ਸ੍ਰਿਸ਼ਟੀ ਵਿਖੇ ਆ ਕੇ ਗੁਰੂ ਅਵਤਾਰ ਧਾਰ ਕੇ ਸਾਰੀ ਸੰਗਤ ਨਿਹਾਲ ਕੀਤੀ ਹੈ। ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ, ਅਰਜੁਨ ਮਾਹਿ ਧਰੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਜਗਤ ਦੇ ਤਾਰਨ ਨੂੰ ਗੁਰਤਾ ਦੀ ਜੋਤ ਸ਼ਕਤੀ ਜਿਹੜੀ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਰੱਖੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਅਵਤਾਰ ਕਿਉਂ ਹੋਇਆ? ਮਹਾਰਾਜ ਜੀ ਗੁਰਸਿੱਖਾਂ ਵੱਲੋਂ ਬੇਨਤੀ ਹੋਈ, ਉਹ ਇਸ ਪ੍ਰਕਾਰ ਭੱਟਾਂ ਦੇ ਰਾਹੀਂ ਜਵਾਬ ਦਵਾਇਆ ਹੈ। ਜਗ ਔਰ ਨਾ ਯਾਹ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀ ਆਓ। ਯਾਹ ਇਸ ਜਗ ਮੈਂ ਵਿੱਚ ਜਦ ਹੋਰ ਕੋਈ ਮਹਾਤਮ ਮਹਾਤਮਾ ਜੀਵਾਂ ਦੇ ਤਾਰਨ ਨੂੰ ਨਾ ਰਿਹਾ, ਤਾਂ ਮੈਂ ਕੋਈ ਨਾ ਸਾਧ ਬਿਨ ਸਾਧ ਨਾ ਦਿਸਾ ਜਗ ਵਿੱਚ ਕੋਆ, ਧਰਮ ਧੌਲ ਪੁਕਾਰੈ ਤਲੈ ਖੜੋਆ। ਭਾਈ ਗੁਰਦਾਸ ਜੀ ਦੀ ਵਾਚ ਲਿਖਿਆ ਹੈ। ਉਸ ਵੇਲੇ ਪਰਮਾਤਮਾ ਨੇ ਉਜਾਗਰ ਪ੍ਰਸਿੱਧ ਹੀ ਆਪ ਆਣ ਕੇ ਅਵਤਾਰ ਧਾਰਨਾ ਕੀਤਾ ਹੈ, ਉਦੋਂ ਕਿਰਪਾ ਕੀਤੀ ਸੰਸਾਰ 'ਤੇ। ਤਿਨਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀ ਆਓ। ਮਥੁਰਾ ਭੱਟ ਕਥਨ ਕਰਦੇ ਹਨ ਕਿ ਉਹਨਾਂ ਪੁਰਸ਼ਾਂ ਦੇ ਕਰੋੜਾਂ ਹੀ ਜਨਮਾਂ ਜਨਮਾਂਤਰਾਂ ਦੇ ਦੁੱਖ ਦੂਰ ਹੋ ਗਏ ਹਨ ਜਿਨ੍ਹਾਂ ਨੇ ਸਤਿਗੁਰਾਂ ਦੁਆਰੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਪੀਣਾ ਕੀਤਾ। ਕਈ ਕਹਿੰਦੇ ਅਸੀਂ ਆਪੇ ਵਾਹਿਗੁਰੂ ਵਾਹਿਗੁਰੂ ਜਪ ਲਾਂਗੇ, ਪੰਜਾਂ ਪਿਆਰਿਆਂ ਦੇ ਮੁੱਖ ਤੋਂ ਹੀ ਮਿਲਣਾ। ਪੰਜਾਂ ਪਿਆਰਿਆਂ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਫਲਾਨੇ ਦੇ ਪੰਜ ਪਿਆਰੇ ਆ, ਇਹ ਫਲਾਨਿਆਂ ਦੇ ਪੰਜ ਪਿਆਰੇ ਆ, ਇਹ ਫਲਾਨੇ ਜਥੇ ਦੇ ਆ। ਪੰਜ ਪਿਆਰੇ ਰਹਿਤ ਸਹਿਤ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਦੇ ਆ, ਕੋਈ ਵੀ ਹੈ ਰਹਿਤ ਵਾਲੇ ਜੇ ਸਿੰਘ ਆ ਪੰਜ, ਉਹਨਾਂ ਵਿੱਚ ਜੋਤ ਪ੍ਰਕਾਸ਼ਮਾਨ ਹੁੰਦੀ, ਗੁਰੂ ਗ੍ਰੰਥ ਸਾਹਿਬ 'ਚੋਂ ਜੋਤ ਨਿਕਲ ਕੇ ਪੰਜਾਂ 'ਚ ਪ੍ਰਵੇਸ਼ ਕਰਦੀ ਆ। ਹੁਣ ਇਹ ਅੰਤਰੀਬ ਗੱਲ ਦਾ ਕਿਸੇ ਨੂੰ ਪਤਾ ਤਾਂ ਹੈ ਨਹੀਂ, ਕੋਲੋਂ ਹੀ ਗੱਲਾਂ ਬਣਾਈ ਜਾਂਦੇ ਨੇ, ਮੈਂ ਫਲਾਨੀ ਜਥੇਬੰਦੀ ਤੋਂ ਛਕਿਆ, ਫਲਾਨਿਆਂ ਤੋਂ ਛਕਿਆ। ਬਸ ਰਹਿਤ ਬਹਿਤ ਪੂਰੀ ਹੋਵੇ, ਮਰਿਆਦਾ ਸਹੀ ਹੋਵੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਪੰਜਾਂ ਪਿਆਰਿਆਂ ਨਾਲ ਹੀ ਵਾਹਿਗੁਰੂ ਮੰਤਰ ਬਖਸ਼ਿਸ਼ ਕਰਦੇ ਆ। ਇਹ ਪਦਤ ਤੇ ਮਤ ਤੂੰ ਕਹਿ ਰੇ ਮਨ ਭੇਦ ਬਭੇਦ ਨਾ ਜਾਣ ਬੀ ਆਓ। ਰੇ ਮਨ ਹੇ ਪਿਆਰੇ ਇਸ ਪਦਤੀ ਅਰਥਾਤ ਰਹੁ ਰੀਤੀ ਤੋਂ ਮਤਾਂ ਦੂਰ ਹੋ ਕੇ ਗੁਰੂ ਹੋਰ ਹਨ ਅਤੇ ਭਗਵੰਤ ਹੋਰ ਹੈ। ਭੇਦ ਭਾਵ ਤੋਂ ਵਿਭੇਦ ਰਹਿਤ ਹੋ, ਪਰਮਾਤਮਾ ਤੋਂ ਵੱਖਰਾ ਬੀਓ ਦੂਜਾ ਹੋਰ ਰੂਪ ਗੁਰੂ ਨੂੰ ਨਾ ਜਾਣ, ਕਿਉਂਕਿ ਗੁਰੂ ਆਪ ਹੀ ਪਰਮਾਤਮਾ ਅਤੇ ਪਰਮਾਤਮਾ ਗੁਰੂ ਇੱਕੋ ਹੀ ਰੂਪ ਹੈ, ਨਿਰਗੁਣ ਅਤੇ ਸਰਗੁਣ ਹੀ ਹੈ ਬਸ। ਪਰ ਤੱਛ ਹਿਰਦੈ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਈ ਆਓ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ 'ਚ ਪ੍ਰਤੱਖ ਪ੍ਰਗਟੀ ਹਰੀ ਰੂਪ ਪੂਰਨ ਬ੍ਰਹਮ ਨੇ ਨਿਵਾਸ ਲਿਆ ਹੋਇਆ, ਇਸ ਲਈ ਦੋਹਾਂ ਨੂੰ ਅਭੇਦ ਰੂਪ ਸਮਝਣਾ ਕਰ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਉਹੀ ਚੀਜ਼ ਹੈ, ਪ੍ਰਤੱਖ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਬ੍ਰਹਮ ਨੇ ਨਿਵਾਸ ਲਿਆ ਹੋਇਆ। ਪਰ ਜੇ ਹੁਣ ਓਨੀ ਮਿਹਨਤ ਹੋਵੇ, ਜੇ ਓਨੀ ਰਹਿਤ ਹੋਵੇ, ਜੇ ਓਨੀ ਬਾਣੀ ਪੜ੍ਹੇ, ਹਿਰਦਾ ਸ਼ੁੱਧ ਹੋਵੇ। ਪੁਰਾਣਿਆਂ ਜਿਵੇਂ ਕਹਿੰਦੇ ਹੁੰਦੇ ਸੀ, ਜਾ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮਹਿਲੇ। ਹੁਣ ਹਿਰਦਾ ਤਾਂ ਸ਼ੁੱਧ ਨਹੀਂ ਹੈ, ਕਿਲੋ ਮੀਟ ਖਾ ਕੇ ਕਹਿੰਦੇ ਆ ਕੇ ਸ਼ਰਾਬਾਂ ਪੀ ਕੇ ਦਿਖਾ ਕਿੱਥੇ ਆ ਰੱਬ। ਪਹਿਲਾਂ ਮੂੰਹ ਤਾਂ ਦੇਖ ਲਾ ਆਪਦਾ, ਰੱਬ ਦੇਖਣ ਵਾਲਾ ਤੇਰਾ ਮੂੰਹ ਹੈਗਾ? ਦਾੜੀ ਘਰੜ ਬੜੀ ਜੀ ਕੀਤੀ ਹੋਈ ਹੈ, ਸਿਰ 'ਤੇ ਵਾਲ ਹੈ ਨਹੀਂ ਇੱਕ ਵੀ, ਹੈਂ? ਜਰਦਾ ਮੂੰਹ 'ਚ ਪਾਉਂਦੇ ਲੋਕ ਜਿਹੜੇ ਸਿਗਰਟਾਂ ਬੀੜੀਆਂ, ਦਿਖਾ ਰੱਬ ਕਿੱਥੇ ਹੈ। ਰੱਬ ਦਿਖਾਉਣ ਵਾਲਾ ਹੋਰ ਸਿਸਟਮ ਹੋਰ ਹੁੰਦਾ। ਇੱਕ ਹੁੰਦਾ ਪਿਆਰ ਨਾਲ ਜਗਿਆਸੂ ਕਹਿ ਜੀ ਮੈਨੂੰ ਦਰਸ਼ਨ ਕਰਾਓ, ਉਹ ਗੱਲ ਅਲੱਗ ਹੈ। ਜਿਵੇਂ ਦਰਸ਼ਨ ਨੂੰ ਕੋਈ ਬੇਨਤੀ ਕਰੇ, ਭਾਵਨਾ ਹੋਵੇ ਓਨੀ, ਫਿਰ ਤਾਂ ਮਹਾਂਪੁਰਖ ਦਰਸ਼ਨ ਵੀ ਕਰਾ ਦਿੰਦੇ ਆ ਗੁਰਮੁਖਾਂ ਨੂੰ। ਪਰ ਜੇ ਭਾਵਨਾ ਹੀ ਨਹੀਂ ਗੀ, ਦਿਖਾ ਰੱਬ, ਦਿਖਾਉਣਾ ਤਾਂ ਘਸੁੰਨ ਹੁੰਦਾ। ਇਸ ਕਰਕੇ ਜਦੋਂ ਰੱਬ ਆਪਦਾ ਘਸੁੰਨ ਦਿਖਾਉਂਦਾ, ਫਿਰ ਇਹ ਜਾਂ ਸੋਝੀ ਆਉਂਦੀ ਹੈ। ਜਬ ਲਾਓ ਨਹੀਂ ਭਾਗ ਲਿਲਾਰ ਉਦੈ, ਤਬ ਲਾਓ ਭਰਮਤੇ ਫਿਰਤੇ ਬਹੁਤ ਆਏ ਆਓ। ਹੁਣ ਮਥੁਰਾ ਭੱਟ ਜੀ ਆਪ ਹੀ ਜਵਾਬ ਦਿੰਦੇ ਨਾਲਦਿਆਂ ਨੂੰ ਵੀ, ਸਾਰੀ ਸੰਗਤ ਨੂੰ ਵੀ, ਇਹ ਘਰੜ ਬਰੜਿਆਂ ਨੂੰ ਵੀ। ਉਹ ਕਹਿੰਦੇ ਜਦ ਤੱਕ ਲਿਲਾਰ ਹੁੰਦਾ, ਮੱਥੇ ਦੇ ਚੰਗੇ ਭਾਗ ਉਦੈ ਪ੍ਰਗਟ ਨਹੀਂ ਹਨ, ਨਹੀਂ ਸਨ ਜਦੋਂ ਤੱਕ, ਉਹਨਾਂ ਚਿਰ ਬਹੁਤ ਹੀ ਧਾਇਓ ਦੌੜ ਕੇ ਭਟਕਦੇ ਫਿਰਦੇ ਸੀ ਅਸੀਂ, ਸਾਨੂੰ ਨਹੀਂ ਮਿਲੇ, ਆਪ ਵੀ ਨਹੀਂ ਮਿਲੇ। ਮੱਥੇ ਦੇ ਭਾਗ ਜਦੋਂ ਚੰਗੇ ਹੋਣਗੇ, ਉਹ ਤਾਂ ਆਪੇ ਸਾਹਮਣੇ ਆ ਜਾਂਦੇ ਨੇ। ਚੰਗੇ ਕਰਮ ਤਾਂ ਕਰੋ, ਚੰਗੇ ਕਰਮਾਂ ਵਾਲਿਆਂ ਨੂੰ ਮਿਲਦੇ ਨੇ ਉਹ ਆ ਕੇ। ਭਾਗ ਚੰਗੇ ਬਣਾਓ, ਬੰਦਗੀ ਕਰੋ, ਕਿਹਾ ਦਿਲ ਨਾ ਦਿਖਾਓ, ਦਸਵੰਧ ਕੱਢੋ, ਗੁਰੂ ਵਾਲੇ ਬਣੋ, ਸੇਵਾ ਕਰੋ, ਉਹੋ ਜਿਹੇ ਕੰਮ ਤਾਂ ਕਰੋ ਨਾ। ਕਾਲ ਘੋਰ ਸਮੁੰਦਰ ਮੈਂ ਬੂਡ ਤਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਪਛਤਾਇਓ ਪਾਠ ਕਰਨਾ ਹੈ, ਧਿਆਨ ਰੱਖਣਾ, ਤਾਂ ਮੈਂ ਰੁਕਿਆ। ਪਛਤਾਇਓ ਪੱਪਾ ਛੱਛੇ ਔਂਕੜ ਤੱਤੇ ਨੂੰ ਕੰਨਾ, ਈੜੀ ਸਿਹਾਰੀ ਐੜਾ ਅਤੇ ਊੜੇ ਨੂੰ ਔਂਕੜ ਲਿਖੋ, ਪਛਤਾਇਓ। ਨਾਲੇ ਜਿਵੇਂ ਲਿਖਿਆ ਉਵੇਂ ਬੋਲਣਾ, ਕਾਲ ਘੋਰ ਸਮੁੰਦਰ ਮੈਂ ਬੂਡ ਤਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਮੈਂ ਵੀ ਕਹਿ ਸਕਦੇ ਹਾਂ, ਕਿਉਂਕਿ ਮੈਂ ਨਾਲ ਸਰੂਪ ਬਣ ਜਾਂਦਾ। ਕੱਲ ਘੋਰ ਸਮੁੰਦਰ ਮੈਂ, ਬੂਟ ਤੇ, ਪਰ ਉੱਥੇ ਫਿਰ ਮੈਂ ਦੂਜੀ ਬਣ ਜਾਣੀ ਹੈ। ਇਸ ਕਰਕੇ ਅੱਖਰ ਲਿਖੇ ਸਹੀ ਗਾਵਾਂ ਆਵਰ ਨਾ ਜਾਣਾ ਬਾਣੀ, ਜਿਵੇਂ ਲਿਖਿਆ ਹੋਇਆ ਫਿਰ ਉਵੇਂ ਗਾਓ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ, ਕਲਯੁਗ ਰੂਪੀ ਘੋਰ ਭਿਆਨਕ ਸਮੁੰਦਰ ਵਿੱਚ ਡੁੱਬ ਰਹੇ ਸੀ। ਇਹ ਭਾਈ ਇਹ ਸਰਾਪ ਰੂਪੀ ਪਾਸ਼ਚਾਤਾਪ ਕਦੇ ਮਿਟਣ ਯੋਗ ਨਹੀਂ ਸੀ ਜਿਹੜਾ ਸਾਨੂੰ ਮਿਲਿਆ ਹੋਇਆ ਸੀ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਸੋ ਮਥੁਰਾ ਭੱਟ ਕਥਨ ਕਰਦਾ, ਮੈਂ ਤਾਂ ਇਹ ਸਿਧਾਂਤ ਵਿਚਾਰਿਆ ਕਿ ਜਗਤ ਦੇ ਤਾਰਨ ਜਾਂ ਜਗਤ ਵਿੱਚ ਉਸ ਪਰਮਾਤਮਾ ਨੇ ਇਹ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਾਡੇ ਹੀ ਤਾਰਨ ਨੂੰ ਬਣਾਇਆ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹਨੇ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਜਪਿਆ, ਉਹ ਫਿਰ ਮਾਤਾ ਦੇ ਗਰਭ ਜੋਨੀ ਦੇ ਸੰਕਟ ਦੁੱਖਾਂ 'ਚ ਨਹੀਂ ਆਉਂਦਾ। ਇਹ ਕੁਦਰਤੀ ਸਾਧ ਸੰਗਤ ਜੀ ਅੱਜ ਗੱਲ ਰਲੀ ਹੈ ਕਿ ਅੱਜ ਅਵਤਾਰ ਦਿਹਾੜਾ ਪੰਜਵੇਂ ਪਾਤਸ਼ਾਹ ਦਾ, ਅਤੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਇਸ ਵਈਏ ਆਪਾਂ ਮਹਾਰਾਜ ਨੂੰ ਯਾਦ ਕਰਦੇ ਹਾਂ। ਅਰਥ ਸਤਿਗੁਰੂ ਆਪ ਕਰਾ ਰਹੇ ਨੇ, ਸੋ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਵੀ ਕਰਦੇ ਹਾਂ। ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਹੈ, ਸੋ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਜਪਿਆਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਾਲ ਸਮੁੰਦਰ ਭਏ ਰੂਪ, ਪ੍ਰਗਟ ਹਰ ਨਾਮ ਉਧਾਰਨ। ਕਲਯੁਗ ਰੂਪੀ ਸਮੁੰਦਰ ਵਿੱਚ ਹਰੀ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਗਟ ਹੋਏ ਹਨ, ਜੋ ਨਾਮਦਾਨ ਦੇ ਕੇ ਜੀਵਾਂ ਨੂੰ ਤਾਰਦੇ ਹੈ। ਇਹ ਚਾਲ ਵਾਸਤੇ ਵਿਸ਼ਰਾਮ ਹੈ ਇੱਥੇ। ਕਲਯੁਗ ਰੂਪ ਸਮੁੰਦਰ ਵਿੱਚ ਗੁਰੂ ਸਾਹਿਬ ਜੀ ਜਹਾਜ਼ ਰੂਪ ਪ੍ਰਗਟ ਹੋਏ ਹਨ, ਜੋ ਹਰੀ ਨਾਮ ਰੂਪੀ ਅਨੁਕੂਲੀ ਪਾਉਣ ਦੁਆਰਾ ਜੀਵਾਂ ਨੂੰ ਤਾਰਨਾ ਕਰਦੇ ਹਨ। ਬਸ ਹੈ ਸੰਤ ਜਿਸ ਹਿਰਦੈ ਦੁੱਖ ਦਾਰਿੱਦਰ ਨਿਵਾਰਨ। ਜਿਸ ਸੰਤ ਦੇ ਹਿਰਦੇ 'ਚ ਗੁਰੂ ਸਾਹਿਬ ਜੀ ਵੱਸਦੇ ਹਨ, ਉਹਦੇ ਦੁੱਖ ਅਤੇ ਦਲਿੱਦਰ ਨਿਵਿਰਤ ਕਰ ਦਿੰਦੇ ਨੇ, ਅਤੇ ਉਹਨਾਂ ਮਹਾਂਪੁਰਖਾਂ ਦੀ ਸ਼ਰਨੀ ਅਸੀਂ ਪੈਂਦੇ ਹਾਂ, ਬਾਬਾ ਬੁੱਢਾ ਜੀ ਵਰਗਿਆਂ ਦੇ, ਉਹ ਸਾਡੇ ਦੁੱਖ ਦਲਿੱਦਰ ਨਿਵਿਰਤ ਕਰ ਦਿੰਦੇ ਨੇ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ। ਅਵਿਦਿਆਦ ਮੈਲ ਤੋਂ ਰਹਿਤ ਜੋ ਨਿਰਮਲ ਸ਼ੁੱਧ ਸਰੂਪ ਸੱਚਦਾਨੰਦ ਬ੍ਰਹਮ ਅਪਾਰ ਗੁਣਾਂ ਵਾਲਾ, ਨਿਰਮਲ ਭੇਖ ਅਪਾਰ ਉਹਦੇ ਭੇਖ, ਸੋ ਤਾਸ ਬਿਨ ਅਵਰ ਨਾ ਕੋਈ, ਉਹਦੇ ਭੇਖ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ, ਉਸ ਬ੍ਰਹਮ ਤੋਂ ਬਿਨਾਂ ਹੋਰ ਕੋਈ ਰੂਪ ਨਿਸ਼ਚੈ ਨਾ ਕਰੋ। ਇੱਥੇ ਕਈ ਨਿਰਮਲ ਭੇਖ ਆਪਦੇ ਲੈ ਲੈਂਦੇ, ਕਹੇ ਨਿਰਮਲ ਭੇਖ। ਨਿਰਮਲ ਨਾਮ ਅਸਲ ਵਿੱਚ ਨਿਰਮਲ ਨਾਮ ਅਰਬੀ ਫਾਰਸੀ ਖਾਲਸੇ ਨੂੰ ਕਹਿੰਦੇ ਨੇ, ਸੋ ਖਾਲਸ ਹੈ, ਖਾਲਸ ਭੇਖ ਹੈ, ਸ਼ੁੱਧ ਭੇਖ ਹੈ। ਨਿਰਮਲ ਅਰਥ ਦੋਨਾਂ ਦਾ ਇੱਕੋ ਹੀ ਹੈ, ਨਿਰਮਲ ਮੈਲ ਤੋਂ ਰਹਿਤ ਹੈ। ਮਨ ਬਚ ਜਿਨ ਜਾਣਿਓ ਭਇਓ ਤੇ ਸਮਸਰ ਸੋਈ। ਜਿਸ ਗੁਰਮੁਖ ਨੇ ਮਨ ਬਾਣੀ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਬ੍ਰਹਮ ਸਰੂਪ ਕਰਕੇ ਜਾਣਿਆ, ਉਹ ਪੁਰਸ਼ ਉਸ ਬ੍ਰਹਮ ਦੇ ਸਮਸਰ ਸਦਾਸੀ ਹੋਇਆ। ਧਰਨ ਗਗਨ ਨਵ ਖੰਡ ਮਹਿ, ਜੋਤ ਸਵੈ ਰੂਪੀ ਰਹਿਓ ਭਰ। ਸੱਸੇ ਔਂਕੜੈੜਾ ਲਾ ਕੇ ਰਾਰੇ ਨੂੰ ਦਲੈਂਕੜੇ, ਪੱਪੇ ਬਿਹਾਰੀ ਸਵੈ ਰੂਪੀ ਪਾਠ ਕਰਨਾ। ਸਵੈ ਰੂਪੀ, ਸੋ ਇਹ ਸਵ ਰੂਪੀ ਨਹੀਂ ਕਰਨਾ, ਸਵੈ ਰੂਪੀ ਹੈ, ਕਿਉਂਕਿ ਅੱਧਾ ਵਾਹਵਾ ਲੱਗਣ ਕਰਕੇ ਹੈ। ਕਈਆਂ ਨੇ ਸੰਥਿਆ ਨਹੀਂ ਕੀਤੀ ਹੁੰਦੀ, ਉਹ ਐਵੇਂ ਤਰਕਾਂ ਜਿਹੀਆਂ ਮਾਰੀ ਜਾਣਗੇ। ਇੱਥੇ ਤਪ ਪ੍ਰਸਾਦ ਕਹਿਣਾ ਚਾਹੀਦਾ, ਤਪ ਪ੍ਰਸਾਦ ਉੱਥੇ ਬਣਦਾ ਹੀ ਨਹੀਂ, ਅੱਧਾ ਵਾਹਵਾ ਲਾਇਆ। ਜੇ ਪੈਰ 'ਚ ਲਾਇਆ ਹੋਵੇ ਫਿਰ ਅੱਧਾ, ਅਤੇ ਉੱਪਰ ਬਰਾਬਰ ਲਾਇਆ ਹੋਵੇ ਫਿਰ ਤਪ ਕਹਿਣਾ, ਉੱਥੇ ਤਵਾ ਪ੍ਰਸਾਦ ਹੀ ਹੈ। ਤੋ ਇੱਥੇ ਜਿਵੇਂ ਸਵੈ ਰੂਪੀ ਹੈ, ਨਹੀਂ ਤਾਂ ਸਵ ਰੂਪੀ ਕਹਿ ਸਕਦੇ ਜੇ ਪੂਰਾ ਲੱਗਿਆ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਧਰਨ ਧਰਤੀ ਅਤੇ ਗਗਨ ਆਕਾਸ਼ ਤੋਂ ਲੈ ਕੇ ਨੌ ਖੰਡਾਂ ਵਿੱਚ ਜੋ ਜੋਤੀ ਸਰੂਪ ਪਰਮਾਤਮਾ ਸਾਰੇ ਭਰਪੂਰ ਹੋ ਰਹੇ ਹਨ। ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਕੱਖੇ ਦੇ ਪੈਰ 'ਚ ਅੱਧਾ ਜਈਆ ਹੋਣ ਕਰਕੇ, ਮਥੁਰਾ ਭੱਟ ਕਥਨ ਕਰਦਾ, ਉਹ ਪਰਮਾਤਮਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਕੋਈ ਭੇਦ ਜਾਂ ਫਰਕ ਨਹੀਂ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਪ੍ਰਤੱਖ ਹਰੀ ਸਰੂਪ ਹਨ। ਇੱਥੋਂ ਤੱਕ ਮਥੁਰਾ ਭੱਟ ਦੇ ਸੱਤ ਸਵਈਏ ਆਏ, ਇਸੇ ਲਈ ਇੱਥੇ ਸੱਤ ਅੰਕ ਲਾਇਆ ਹੋਇਆ, ਅੱਗੇ 19 ਲਿਖਿਆ ਹੋਇਆ। ਇੱਕ ਸਵਈਆ ਕੱਲ੍ਹ ਸਹਾਰਨਾਮੇ ਭੱਟ ਦਾ ਅਤੇ 11 ਸਵਈਏ ਕੱਲ੍ਹ ਨਾਮੇ ਭੱਟ ਦੇ ਆਏ ਹੈ, ਸੱਤ ਸਵਈਏ ਮਥੁਰਾ ਭੱਟ ਦੇ ਆਏ ਨੇ, ਇਸ ਕਰਕੇ ਸਾਰਾ ਜੋੜ 19 ਆਇਆ। ਸ਼ਾਮ ਵੇਦ ਦਾ ਜੋ ਹਰਬੰਸ਼ ਨਾਮੇ ਭੱਟ ਹੈ, ਉਹ 2 ਸਵਈਆਂ ਰਾਹੀਂ ਗੁਰੂ ਸਾਹਿਬ ਦੀ ਉਸਤੁਤੀ ਕਰਦਾ ਹੈ। ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ। ਸੋ ਅਜੈ ਕਰਕੇ ਇਕੱਠਾ ਨਹੀਂ ਬੋਲਣਾ, ਅਜੈ ਦੈਸ਼ ਪਾ ਕੇ ਮਾੜੀ ਜੀ, ਅਜੈ ਸੋ ਪ੍ਰਤੱਖ ਗੰਗਾ ਜਲ ਨੇ ਤਾਂ ਲੌਕਿਕ ਪ੍ਰਮਾਣ ਸੇ ਚਲੇ ਹੀ ਜਾਣਾ, ਪਰੰਤੂ ਇਹ ਗੁਰਬਾਣੀ ਰੂਪੀ ਗੰਗਾ ਅਜਾਇਬ ਭਾਵ ਚਲਾਏ ਮਾਨ ਤੋਂ ਰਹਿਤ ਹੈ। ਅਟਲ ਪਰਮਾਤਮਾ ਦਾ ਜੋ ਨਾਮ ਹੈ ਇਹੀ ਉਸ ਬਾਣੀ ਰੂਪ ਗੰਗਾ ਵਿਖੇ ਜਲ ਹੈ। ਜਸ ਰੂਪੀ ਗੰਗਾ ਜਲ ਹੈ ਤੇ ਅਟਲ ਹੈ। ਸਿੱਖਾਂ ਦੀ ਸੰਗਤ ਸਭ ਰਲ ਮਿਲ ਕੇ ਇਸ ਨਾਮ ਜਸ ਰੂਪੀ ਜਲ ਚ ਇਸ਼ਨਾਨ ਕਰਦੀ ਹੈ। ਜੋ ਨਾਮ ਬਾਣੀ ਦਾ ਪੜ੍ਹਨਾ ਸੁਣਨਾ ਇਹੋ ਇਹਦਾ ਇਸ਼ਨਾਨ ਕਰਨਾ ਹੈ। ਨਿਤ ਪੁਰਾਣ ਬਾਚੀ ਹੈ, ਵੇਦ ਬ੍ਰਹਮਾ ਮੁੱਖ ਗਾਵ ਹੈ। ਗੁਰੂ ਸਾਹਿਬ ਦੀ ਪ੍ਰਕਰਮਾ ਵਿੱਚ ਨਿਤਾ ਪ੍ਰਤੀ ਪੁਰਾਣ ਬਾਚੇ ਜਾਂਦੇ ਹਨ ਤੇ ਬ੍ਰਹਮਾ ਬ੍ਰਾਹਮਣ ਲੋਕ ਮੂੰਹ ਨਾਲ ਵੇਦਾਂ ਨੂੰ ਗਾਉਂਦੇ ਹਨ। ਪ੍ਰਤੱਖ ਬ੍ਰਹਮਾ ਵੀ ਆ ਕੇ ਬ੍ਰਹਮ ਲੋਕ ਤੋਂ ਆ ਕੇ ਮੂੰਹ ਨਾਲ ਵੇਦਾਂ ਨੂੰ ਗਾਉਂਦਾ ਹੈ। ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁੱਖ ਲੀ ਆਓ। ਅਜੇ ਤੱਕ ਪ੍ਰਤੱਖ ਚੌਰ ਸਿਰ ਤੇ ਝੂਲ ਰਿਹਾ ਹੈ। ਪੁਰਾਤਨ ਮਰਿਆਦਾ ਅਨੁਸਾਰ ਪੁਜਾਰੀਆਂ ਤੱਕ ਇਹ ਨਿਯਮ ਚੱਲਿਆ ਆ ਰਿਹਾ ਸੀ ਕਿ ਜਿਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਸਤਿਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਮੰਜੀ ਸਾਹਿਬ ਜੀ ਉੱਪਰ ਪ੍ਰਕਾਸ਼ ਕਰਦੇ ਸਨ ਤਾਂ ਉਸ ਵੇਲੇ ਤੋਂ ਲੈ ਕੇ ਦੂਜੀ ਵਾਰ ਹੁਕਮਨਾਮਾ ਸੁਣਾਉਣ ਤੱਕ ਇੱਕ ਸੇਵਾਦਾਰ ਖੜ ਕੇ ਚੌਰ ਕਰਦਾ ਰਹਿੰਦਾ ਸੀ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛੱਤ। ਅਜੈ ਅਜੈਤਾ ਰੂਪ ਚੌਰ ਸਿਰ ਦੇ ਉੱਪਰ ਢੁੱਲ ਰਿਹਾ ਹੈ। ਸੋ ਗੁਰੂ ਸਾਹਿਬ ਜੀ ਆਪ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਨਾਮ ਅੰਮ੍ਰਿਤ ਲੈਣਾ ਕਰਦੇ ਹਨ। ਗੁਰਾਂ ਦੁਆਰੇ ਅਸੀਂ ਮੁੱਖ ਨਾਲ ਨਾਮ ਅੰਮ੍ਰਿਤ ਲੈਣਾ ਕਰਦੇ ਹਾਂ ਗੁਰਾਂ ਦੀ ਕਿਰਪਾ ਨਾਲ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਵਰ ਦੀਆ। ਆਪ ਪਰਮਾਤਮਾ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰੂਪ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸੀਸ ਪਰ ਗੁਰਿਆਈ ਗੱਦੀ ਦਾ ਛਤਰ ਜਸ ਰੂਪੀ ਛਤਰ ਦੇਣਾ ਕੀਤਾ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪਹਿ ਗਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਹਰੀ ਪਾਸ ਗਏ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨਾਲ ਮਿਲ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਰੀ ਦੇ ਕੋਲ ਗਏ। ਇਹ ਐਂ ਚੱਲਦਾ ਸੀ ਪਹਿਲਾਂ ਕਾਰਜ, ਸ਼ੁਰੂ ਤੋਂ ਲੈ ਕੇ ਹਰੀ ਦੇ ਕੋਲ ਜਾਣਾ, ਫਿਰ ਡਿਊਟੀਆਂ ਲੱਗਦੀਆਂ ਅੱਗੇ ਤੋਂ ਅੱਗੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਮਿਲ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਰੀ ਪਾਸ ਗਏ। ਹਰ ਬੰਸ ਜਗਤ ਜਸ ਸੰਚਰਿਆ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਮੋਇਓ ਮੰਮੇ ਔਂਕੜ ਜਈਆ ਊੜੇ ਨੂੰ ਔਂਕੜ ਮੋਇਓ ਸੰਚਰਿਆ। ਸੱਸੇ ਉੱਤੇ ਟਿੱਪੀ ਚੱਚਾ ਰਾਰੇ ਥੱਲੇ ਅੱਧਾ ਜਈਆ ਊੜੇ ਔਂਕੜ ਸੰਚਰਿਆ। ਹਰਬੰਸ ਨਾਮੇ ਭੱਟ ਕਥਨ ਕਰਦਾ ਸਾਰੇ ਸੰਸਾਰ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਜਸ ਸੰਚਰਿਆ ਪ੍ਰਵਿਰਤ ਹੋ ਰਿਹਾ। ਸੋ ਐਸਾ ਕੌਣ ਪਾਪੀ ਜੀਵ ਹੈ ਸੜੇ ਮੂੰਹ ਵਾਲਾ ਜੋ ਕਹਿੰਦਾ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜ੍ਹਾਈ ਕਰ ਗਏ। ਉਹ ਤਾਂ ਹਮੇਸ਼ਾ ਜਾਗਦੀ ਜੋਤ ਹੈ, ਜਨਮ ਮਰਨ ਤੇ ਰਹਿਤ ਨਾਰਾਇਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਸੋ ਇਸ ਕਰਕੇ ਆਮ ਬੰਦਿਆਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ। ਜੇ ਗੁਰੂ ਸਾਹਿਬ ਜੀ ਮਰੇ ਨਹੀਂ ਫਿਰ ਕਹਿੰਦੇ ਕਿੱਥੇ ਗਏ? ਜਿਸ ਵੇਲੇ ਦੈਂਤਾਂ ਨੇ ਇੰਦਰ ਨੂੰ ਸਤਾਇਆ ਤਾਂ ਇੰਦਰ ਨੇ ਬੜੀ ਨਿਮਰਤਾ ਸਹਿਤ ਆਰਾਧਨਾ ਕੀਤੀ। ਉਹਦੇ ਪ੍ਰੇਮ ਦੇ ਖੁੱਚੇ ਹੋਏ ਸਤਿਗੁਰੂ ਜਦੋਂ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕੀਤੀ ਸੀਗੀ ਇੰਦਰ ਨੇ ਉਹਨਾਂ ਸਮਿਆਂ 'ਚ ਹੀ, ਚੌਥੇ ਪਾਤਸ਼ਾਹ ਜੋ ਸੱਚਖੰਡ ਨੂੰ ਗਏ ਨੇ, ਕਿ ਮਹਾਰਾਜ ਜੀ ਦੈਂਤਾਂ ਨੇ ਫਿਰ ਕਬਜ਼ਾ ਕਰ ਲਿਆ। ਚੱਲਦੀ ਰਹਿੰਦੀ ਲੜਾਈ ਇਹਨਾਂ ਦੀ, ਹੁਣ ਵੀ ਚੱਲਦੀ ਹੈ, ਇਹਨਾਂ ਲੜਾਈ ਚੱਲਦੀ ਹੈ। ਇਹ ਆ ਕੇ ਦੈਂਤਾਂ ਨੇ ਕਬਜ਼ਾ ਕਰ ਲਿਆ। ਫਿਰ ਅਕਾਲ ਪੁਰਖ ਜੀ ਨੇ ਬਚਨ ਕੀਤਾ ਚੌਥੇ ਪਾਤਸ਼ਾਹ ਨੂੰ, ਤੁਸੀਂ ਆਉਂਦੇ ਆਉਂਦੇ ਦੇਵਪੁਰੀ ਜਾ ਆਏ ਹੋ, ਤੁਹਾਡੇ ਪ੍ਰਤਾਪ ਦਾ ਸਦਕਾ ਸਾਰੇ ਦੈਂਤ ਚਲੇ ਜਾਣਗੇ ਉੱਥੋਂ, ਅਤੇ ਨਾਲੇ ਇੰਦਰ ਨੂੰ ਫਿਰ ਗੱਦੀ 'ਤੇ ਬਿਠਾ ਦਿਓ। ਇੰਦਰ ਨੂੰ ਵਾਰ ਵਾਰ ਇਸ ਕਰਕੇ ਭਜਾ ਦਿੰਦੇ ਆ, ਇੰਦਰ ਨੂੰ ਜਦ ਹੰਕਾਰ ਹੋ ਜਾਂਦਾ ਬਹੁਤ, ਉਹਦਾ ਹੰਕਾਰ ਤੋੜਨ ਲਈ ਫਿਰ ਇਹ ਜਾਂਦੇ ਨੇ ਦੈਂਤ। ਜਾਂ ਦੈਂਤਾਂ ਨੂੰ ਹੰਕਾਰ ਹੋ ਜਾਂਦਾ ਫਿਰ ਮਹਾਰਾਜ ਜੀ ਕਿਸੇ ਨੂੰ ਹੋਰ ਭੇਜਦੇ ਨੇ ਉਹਨਾਂ ਦਾ ਹੰਕਾਰ ਤੋੜਨ ਵਾਸਤੇ। ਇਸ ਕਰਕੇ ਇਹ ਪਾਵਨ ਬਚਨ ਇੱਥੇ ਲਿਖੇ ਹੋਏ ਹਨ। ਦੇਵ ਪੁਰੀ ਮਹਿ ਗਾਇਓ, ਆਪ ਪਰਮੇਸ਼ਵਰ ਭਾਇਓ। ਜਦ ਪਰਮੇਸ਼ਵਰ ਰੂਪ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪ ਇੰਦਰ ਦਾ ਪ੍ਰੇਮ ਭਾਇਆ, ਤਦ ਦੇਵਪੁਰੀ ਇੰਦਰਪੁਰੀ 'ਚ ਆਪ ਗਏ ਪਰਮੇਸ਼ਵਰ। ਸੋ ਇਸ ਪ੍ਰਕਾਰ ਥੱਲੇ ਵਾਹਵਾ ਲੱਗਿਆ ਅੱਧਾ ਪਰਮੇਸ਼ਵਰ ਔਂਕੜ ਲਾ ਦੇਣਾ ਬਸ। ਹਰ ਸਿੰਘਾਸਣ ਦੀਓ, ਸ੍ਰੀ ਗੁਰ ਤਹਿ ਬੈਠਾਓ। ਉਸ ਵੇਲੇ ਹਰ ਇੰਦਰ ਨੇ ਆਪ ਬੇਨਤੀ ਕਰਕੇ ਬੈਠਣ ਵਾਸਤੇ ਸਿੰਘਾਸਣ ਦਿੱਤਾ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਉੱਥੇ ਬਿਠਾ ਕੇ, ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪ ਹੈ। ਸੋ ਰਹਿਸ ਪਾਠ ਕਰਨ ਹਾਹੇ ਸਿਹਾਰੀ ਲਾ ਕੇ ਰਹਿਸ ਸੁਰਦੇਵ ਇੰਦਰ ਨੇ ਰਹਿਸ ਉਸਤਤੀ ਦੇ ਬਹੁਤ ਸ਼ਬਦ ਉਚਾਰਨਾ ਕੀਤੇ। ਕਿਤੇ ਰਹੱਸ ਆਉਂਦਾ, ਰਹੱਸ ਦਾ ਫਿਰ ਹੋਰ ਅਰਥ ਬਣ ਜਾਂਦਾ ਹੈ। ਇੱਥੇ ਰਹੱਸ ਹੁੰਦਾ ਹੈ, ਉਸਤਤੀ ਦੇ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਅਤੇ ਇਉਂ ਕਿਹਾ, ਇਹ ਗਰੀਬ ਨਿਵਾਜ ਜੀ ਸਾਰੇ ਦੇਵਤੇ ਆਪ ਦੇ ਜੈ ਜੈਕਾਰ ਕਰਕੇ ਜਸ ਨੂੰ ਜਪਣਾ ਕਰਦੇ ਹਨ, ਕਿਉਂਕਿ ਤੁਹਾਡੀ ਕਿਰਪਾ ਹੋ ਗਈ ਹੈ ਜੀ। ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਸਿੰਘਾਸਨ ਤੇ ਬੈਠਾ ਹੋਇਆ ਦੇਖ ਕੇ ਜਿੰਨੇ ਕੁ ਉੱਥੇ ਅਸੁਰ ਸੀ, ਦੈਂਤ ਸਨ, ਉਹ ਸਾਰੇ ਦੇ ਸਾਰੇ ਹੀ ਦੌੜ ਗਏ, ਕਿਉਂਕਿ ਉਹਨਾਂ ਦੈਂਤਾਂ ਦੇ ਹਿਰਦੇ ਜੋ ਪਾਪ ਸਨ, ਉਹਨਾਂ ਪਾਪਾਂ ਕਰਕੇ ਉਹ ਦੈਂਤ ਕੰਬਦੇ ਹੋਏ, ਕਿਉਂਕਿ ਪਾਪੀ ਦੇ ਮਾਰਨ ਨੂੰ ਪਾਪ ਹੀ ਮਹਾਂਬਲੀ ਹੁੰਦਾ। ਅੰਤਰੀ ਭਾਵ ਇਹ ਹੈ, ਹੁਣ ਅੱਗੇ ਅੰਤਰੀ ਭਾਵ ਵੀ ਇਹਦੇ 'ਚ। ਤਾਂ ਜਿਸ ਵੇਲੇ ਮਹਾਂਵਿਸ਼ਨੂੰ ਜੀ ਨੇ ਯਾਦ ਕੀਤਾ ਕਿ ਹੁਣ ਸੰਸਾਰ ਨੂੰ ਛੱਡ ਕੇ ਸਾਡੇ ਪਾਸ ਆ ਜਾਓ, ਤਾਂ ਉਸ ਵੇਲੇ ਗੁਰੂ ਜੀ ਵਾਹਿਗੁਰੂ ਦੇ ਸੱਦੇ ਅਨੁਸਾਰ ਨਿਰਉਪਾਧਕ ਆਨੰਦ ਲੈਣ ਲਈ ਜੋਤੀ ਜੋਤ ਸਮਾ ਗਏ। ਹੁਣ ਉਹ ਪ੍ਰਸੰਗ ਨੂੰ ਕਹਿੰਦੇ, ਮਹਾਂਵਿਸ਼ਨੂੰ ਪਰਮੇਸ਼ਰ ਨੂੰ ਕਹਿੰਦੇ ਨੇ, ਦੇਵ ਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ। ਜਿਸ ਵੇਲੇ ਆਪ ਪਰਮੇਸ਼ਰ ਨੂੰ ਇਹ ਸੰਕਲਪ ਭਾਇਓ ਭਾਇਆ ਹੋਇਆ ਕਿ ਗੁਰੂ ਜੀ ਸਾਡੇ ਪਾਸ ਆ ਜਾਣ, ਤਾਂ ਗੁਰੂ ਸਾਹਿਬ ਜੀ ਦੇਵਪੁਰੀ ਬੈਕੁੰਠ ਸੱਚਖੰਡ ਚਲੇ ਗਏ। ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਓ। ਤਾਂ ਮਹਾਂਵਿਸ਼ਨੂੰ ਅਕਾਲ ਪੁਰਖ ਨੇ ਆਪਣੇ ਅੰਦਰਾਂ ਭੇਦ ਕਰ ਲੈਣੇ ਰੂਪੀ ਸਿੰਘਾਸਣ ਦਿੱਤਾ, ਕਿਉਂਕਿ ਭੱਟ ਉਚਾਰਦੇ ਨਾ ਸਵਈਏ, ਇਸ ਕਰਕੇ ਭੱਟ ਆਪਣੇ ਵੱਲੋਂ ਉਸ ਚੀਜ਼ ਨੂੰ ਦੱਸਦੇ ਨੇ। ਵਿਸ਼ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਤਾਂ ਤਿੰਨ ਇਹ ਹੋ ਗਏ, ਮਹਾਂਵਿਸ਼ਨੂੰ ਪਰਮੇਸ਼ਰ ਨੂੰ ਕਹਿੰਦੇ ਨੇ। ਇਸ ਕਰਕੇ ਉਹ ਆਪਣੇ ਢੰਗ ਨਾਲ ਪਰਮੇਸ਼ਰ ਦਾ ਨਾਮ ਲੈਂਦੇ ਮਹਾਂਵਿਸ਼ਨੂੰ ਕਹਿ ਕੇ। ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਬੜੇ ਆਦਰ ਸੰਯੁਗ ਤੋਂ ਉੱਤੇ ਬਿਠਾਇਆ, ਆਪਣੇ ਵਿੱਚ ਅਭੇਦ ਕਰ ਲਿਆ। ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪ ਹੈ। ਸੁਰਦੇਵ ਮਹਾਂਵਿਸ਼ਨੂੰ ਜੀ ਨੇ ਰਹੱਸ ਉਸਤਤੀ ਦੇ ਸ਼ਬਦਾਂ ਨੂੰ ਉਚਾਰਨ ਕੀਤਾ, ਸੋ ਰਹੱਸ ਪ੍ਰਸੰਨਤਾ ਨਾਲ ਐਸੇ ਉਚਾਰਨਾ ਕੀਤਾ ਕਿ ਆਪ ਦੀ ਜੈ ਜੈਕਾਰ ਰੂਪ ਜਸ, ਸੋ ਜਸ ਨੂੰ ਜੋ ਜਪਦਾ ਹੈ। ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪ ਹੈ। ਉਹਨਾਂ ਦੇ ਕਾਮ ਕ੍ਰੋਧ ਆਦਿਕ ਦੈਂਤ ਸਭ ਦੌੜ ਜਾਂਦੇ ਹਨ ਅਤੇ ਪਾਪ ਕਰਮ ਵੀ ਹਿਰਦੇ 'ਚੋਂ ਕੰਬ ਕੇ ਨਿਕਲ ਜਾਂਦੇ ਆ, ਕਿਉਂਕਿ ਹਿਰਦੇ ਦੇ ਵਿੱਚ ਵੀ ਇਹ ਕਾਮ ਕ੍ਰੋਧ ਆਦਿਕ ਦੈਂਤ ਵੜ ਜਾਂਦੇ ਆਪਣੇ। ਫਿਰ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਫਿਰ ਇਹ ਖਹਿੜਾ ਛੱਡਦੇ ਆ। ਸੋ ਇਸ ਪ੍ਰਕਾਰ ਇਹ ਸਾਰੇ ਥਾਈਓਂ ਦੈਂਤਾਂ ਦਾ ਰਾਜ ਵੀ ਹੋ ਜਾਂਦਾ ਕਦੇ ਕਦੇ। ਫਿਰ ਇਹ ਜਿਹੜੇ ਦੈਂਤ ਹੁੰਦੇ ਨੇ, ਇਹਨਾਂ ਦੀ ਬੁੱਧੀ ਦੈਂਤਾਂ ਵਾਲੀ ਹੁੰਦੀ ਹੈ, ਗੁਰਮੁਖਾਂ ਦੀ ਬੁੱਧੀ ਦੇਵਤਿਆਂ ਵਾਲੀ ਹੁੰਦੀ ਹੈ। ਮਨਮੁੱਖ ਜਿਹੜੇ ਹੁੰਦੇ ਦੈਂਤ ਰੂਪ ਹੁੰਦੇ ਨੇ, ਦੈਂਤ ਕਦੇ ਕਦੇ ਕਬਜ਼ਾ ਵੀ ਕਰ ਲੈਂਦੇ, ਫਿਰ ਇਹਨਾਂ ਨੂੰ ਭਜਾਉਣਾ ਪੈਂਦਾ। ਕਾਟੇ ਸੋ ਪਾਪ ਤਿੰਨ ਨਰਹੋ ਕੇ ਗੁਰ ਰਾਮਦਾਸ ਜਿਨ ਪਾਇਆ। ਸੋ ਤਿੰਨ ਨਰਹੋ ਕੇ ਉਹਨਾਂ ਪੁਰਸ਼ਾਂ ਦੇ ਸਭ ਪਾਪ ਕੱਢ ਦਿੱਤੇ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਦਰਸ਼ਨ ਪਾਇਆ। ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕਾਉ ਦੇ ਆਇਆ। ਪ੍ਰਿਥਮੀ ਦਾ ਛਤਰ ਸਿੰਘਾਸਨ, ਗੁਰਤਾ ਗੱਦੀ ਦਾ ਤਖ਼ਤ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਦੇ ਕੇ ਆਏ ਹਨ। ਇਸ ਲਈ ਹੁਣ ਗੁਰੂ ਅਰਜਨ ਦੇਵ ਜੀ ਹੀ ਦੁਨੀਆਂ ਦਾ ਉਧਾਰ ਕਰਨਗੇ। ਜਦ ਇਸ ਪ੍ਰਕਾਰ ਵੇਦਾਂ ਨੇ ਭੱਟ ਰੂਪ ਹੋ ਕੇ ਬ੍ਰਹਮਾ ਜੀ ਦੇ ਸੰਯੁਕਤ ਉਸਤਤੀ ਉਚਾਰਨ ਕੀਤੀ, ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਦੇ ਸਰਾਪ ਦੀ ਨਿਵਿਰਤੀ ਕੀਤੀ ਅਤੇ ਆਖਿਆ, ਅੱਗੋਂ ਵਾਸਤੇ ਕਦੇ ਹੰਕਾਰ ਨਹੀਂ ਕਰਨਾ। ਉਸ ਵੇਲੇ ਸਾਰੇ ਭੱਟ ਗੁਰੂ ਸਾਹਿਬ ਦੀ ਚਰਨੀ ਪੈ ਕੇ ਆਗਿਆ ਲੈ ਕੇ ਚਲੇ ਗਏ। ਇੱਥੋਂ ਤੱਕ ਦੋ ਸਵਈਏ ਹਰਬੰਸਨਾਮੇ ਭੱਟ ਦੇ ਆਖਰੀ ਅਖੀਰ 'ਤੇ ਆ ਚੁੱਕੇ ਨੇ। ਸੋ ਪਿਛਲੀ ਰੀਤੀ ਅਨੁਸਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਉਸਤਰੀ ਦੇ ਕੁੱਲ 21 ਸਵਈਏ 4 ਭੱਟਾਂ ਕੱਲ ਸਹਾਰ ਮਥੁਰਾ ਅਤੇ ਹਰਬੰਸ ਨੇ ਉਚਾਰਨ ਕੀਤੇ ਨੇ। ਇਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰਿਆਂ ਸਵਈਆਂ ਦੀ ਗਿਣਤੀ ਅੰਕਾਂ ਵਿੱਚ ਦਿੱਤੀ ਹੋਈ ਦਾ ਵੇਰਵਾ, ਜਿਹੜਾ 9, 11, 10, ਫਿਰ 10, ਫਿਰ 22, ਫਿਰ 60, ਫਿਰ 122, ਇਸ ਪ੍ਰਕਾਰ ਆਏ ਸਾਰੇ ਸਵਈਏ। ਇਹਨਾਂ ਪੰਜਾਂ ਪਾਤਸ਼ਾਹ ਦੀ ਉਸਤਤੀ ਵਿਖੇ ਭੱਟਾਂ ਦੇ ਉਚਾਰਨ ਕੀਤੇ ਹੋਏ ਸਵਈਆਂ ਨੂੰ ਗਿਣੀਏ ਤਾਂ ਜੋੜ 143 ਆਉਂਦਾ, ਪਰ ਇਸ ਜਗ੍ਹਾ ਸਵਈਆਂ ਦੀ ਸਮਾਪਤੀ ਵਿੱਚ ਸਤਿਗੁਰਾਂ ਨੇ ਕੁੱਲ 122 ਜੋੜ ਲਿਖਿਆ। ਇਹਦਾ ਕਾਰਨ ਇਹ ਹੈ ਕਿ ਜੋ ਵੱਡੇ ਲੋਕ ਨੇ, ਭਾਵ ਸਤਿਗੁਰੂ ਉੱਚੇ ਨੇ ਬਹੁਤੇ, ਆਪਣੀ ਉਸਤਤੀ ਆਪ ਨਹੀਂ ਕਰਦੇ ਹੁੰਦੇ ਅਤੇ ਨਾ ਹੀ ਆਪਣੀ ਸਰਬੱਗਤਾ ਨੂੰ ਆਪ ਜਿਤਲਾਉਂਦੇ ਨੇ। ਕਿ ਅੱਗੇ ਵੀ ਸੰਗਤ ਨੂੰ ਦੱਸਿਆ ਸੀ ਵੀ ਜਦ ਭੱਟਾਂ ਨੇ ਪੁੱਛਿਆ ਸੀ ਮਹਾਰਾਜ ਨੂੰ ਕਿ ਵਾਹਿਗੁਰੂ ਮੰਤਰ ਆਪ ਜੀ ਨੇ ਲਿਖਿਆ ਨਹੀਂ ਵਿੱਚ ਗੁਰੂ ਗ੍ਰੰਥ ਸਾਹਿਬ 'ਚ, ਅਸੀਂ ਲਿਖ ਸਕਦੇ ਹਾਂ? ਕਹਿੰਦੇ ਤੁਸੀਂ ਲਿਖੋ ਭਾਈ। ਮਹਾਰਾਜ ਨੂੰ ਪੁੱਛਿਆ ਤੁਸੀਂ ਨਹੀਂ ਲਿਖਦੇ? ਕਹਿੰਦੇ ਭਾਈ, ਆਪਣੀ ਉਸਤਤੀ ਕੋਈ ਆਪ ਨਹੀਂ ਲਿਖਦਾ ਹੁੰਦਾ, ਕਿਉਂਕਿ ਆਪ ਤਾਂ ਵਾਹਿਗੁਰੂ ਆਪ ਹੀ ਨੇ। ਇਸ ਪ੍ਰਕਾਰ ਮਹਾਰਾਜ ਨੇ ਇੱਥੇ ਵੀ ਇਹੀ ਵਚਨ ਕੀਤਾ, ਭਾਈ ਆਪਣੀ ਉਸਤਤੀ ਆਪ ਨੇ ਲਿਖੀ ਦੀ। ਇਸ ਲਈ ਪੰਚਮ ਪਿਤਾ ਜੀ ਨੇ ਆਪਣੀ ਨਿਮਰਤਾ ਦਰਸਾਉਂਦਿਆਂ ਹੋਏ ਆਪਣੀ ਉਸਤ ਦੇ 21 ਸਵਈਆਂ ਦਾ ਜੋੜ ਕੁੱਲ ਸਵਈਆਂ ਦੀ ਗਿਣਤੀ ਵਿੱਚ ਨਹੀਂ ਦਿੱਤਾ। ਦੇਖੋ 143 ਵਿੱਚੋਂ 21 ਕੱਢਣ ਨਾਲ 122 ਬਚਦਾ। ਇਸ ਕਰਕੇ ਸ਼ੁਰੂ ਦੇ ਵਿੱਚ ਇਹ ਅੰਕ 122 ਜੋੜਦਾ ਠੀਕ ਹੈ। ਇਸ ਪ੍ਰਕਾਰ ਇੱਥੇ ਆ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਸਵਈਏ ਸਮਾਪਤ ਹੋਏ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ।